मैं तेरे डंगर भी आपे चारूंगा, सारे काम परमेश्वर कर, अचिंत काम करे प्रभ तिन के जिन हर का नाम प्यारा। महाराज कहिंदे उहदे काम वाहिगुरू करन लग जाण। सो प्रेरणा होई उहदे मन दे अंदर वी संतां दी संगत चलीए ते दर्शन करिए। ते उहदे मन च सी कि जगन्नाथ जाके मैं साकार दे दर्शन कर, क्योंकि निराकार ते साकार दोए किस्म दी भगती हुंदी है। निराकार ज्ञान नाल प्राप्त हुंदा, साकार दे दर्शन भगती नाल हुंदे। सो उस वेले मन विच बेबलता उठदी है, दर्शनां दी तैयारी करदा, घर तों चलदा है, सिंध तों चल के इत्थे आ जांदा है। इत्थे दी उहदी अवस्था मन दी ऐसी है कि हर वक्त अपनी आस नूं दोहरांदा रहिंदा। इस तरह बल
हर दर्शन की आसा मेरे मन, हर दर्शन की आस, हर दर्शन की आसा मेरे मन, हर दर्शन की आसा।
ਭਰੀ ਲੈ ਉਸਾਸਾ, ਉਰਨਾ ਪੀਜੈ ਪਗ ਨਾ ਖਿਸੈ, ਹਰ ਦਰਸ਼ਨ ਕੀ ਆਸ, ਉੜੋ ਨਾ ਕਾਗਾ ਕਾਰੇ, ਵੇਗ ਮਲੀਜੈ ਆਪਣੇ ਰਾਮ ਪਿਆਰ। ਸੋ ਇਸ ਤਰ੍ਹਾਂ ਦੀ ਭਾਵਨਾ ਲਈ ਹੋਈ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਕਿ ਜਗਨਨਾਥ ਦੇ ਮੰਦਰ ਜਾਈਏ ਅਤੇ ਉੱਥੇ ਪ੍ਰਭੂ ਦਾ ਸਾਕਸ਼ਾਤਕਾਰ ਦਰਸ਼ਨ ਕੀਤਾ ਜਾਵੇ। ਵਾਹਿਗੁਰੂ ਭਾਵਨਾ ਦੇ ਪਾਸਾ ਸਾਧ ਜੀ ਹਰ ਥਾਂ 'ਚੋਂ ਪ੍ਰਗਟ ਹੋ ਜਾਣ। ਕੋਈ ਉਹਦਾ ਵਿਧਾਨ ਨਹੀਂ ਹੈ ਕਿ ਫਲਾਣੀ ਥਾਂ 'ਤੇ ਵਾਹਿਗੁਰੂ ਨਹੀਂ, ਉਹ ਹਰ ਥਾਂ ਹਰ ਚੀਜ਼ ਦੇ ਵਿੱਚ ਸਮਾਇਆ ਹੋਇਆ। ਪਰਬਲ ਭਾਵਨਾ ਹੋਵੇ ਉਹਦੇ ਦਰਸ਼ਨ ਹੋ ਜਾਇਆ ਕਰਦੇ। ਸੋ ਇਸ ਤਰ੍ਹਾਂ ਚੱਲਦੇ ਚੱਲਦੇ ਅੱਜ ਇੱਕ ਐਸੇ ਥਾਂ 'ਤੇ ਪਹੁੰਚ ਗਿਆ ਜਿੱਥੇ ਉਸ ਦੇ ਪਿਛਲੇ ਕਰਮ ਨੇ ਲੇਖਾ ਪੱਤਾ ਉਹ ਤੋਂ ਲੈਣਾ ਸੀ। ਉੱਥੇ ਆ ਕੇ ਇੱਕ ਦਰਖਤ ਸੀਗਾ ਅਤੇ ਉਹਦੇ ਉੱਪਰ ਚੌਂਤਰਾ ਸੀ ਗੋਲ ਬਣਾਇਆ ਹੋਇਆ, ਤੇ ਗਰਮੀ ਦਾ ਮਹੀਨਾ ਸੀ, ਉੱਥੇ ਆਸਣ ਲਾ ਲਿਆ। ਸਾਹਮਣੇ ਇੱਕ ਘਰ ਸੀ, ਨੌਜਵਾਨ ਬੀਬੀ ਸੀ। ਉਹਨੇ ਜਦ ਉਹਦੇ ਦਰਸ਼ਨ ਕਰੇ, ਨੇਤਰਾਂ ਦੇ ਵਿੱਚ ਸਰੂਰ ਹੈ, ਚਿਹਰੇ ਦੇ ਉੱਤੇ ਮਸਤੀ ਹੈ, ਤੇ ਬਹੁਤ ਮਿੱਠਾ ਦਰਸ਼ਨ ਹੈ, ਖਿੱਚ ਪੈਂਦੀ ਹੈ ਉਹਦੇ ਦੇਖ ਦੇਖ ਕੇ। ਅਤੇ ਉਹਨੇ ਸਾਧੂਆਂ ਵਾਲਾ ਪ੍ਰਭਾਵ ਨਹੀਂ ਅਖਤਿਆਰ ਕਰਿਆ, ਦਰਸ਼ਨ ਮੰਦ ਕਰਮਾਂ ਦਾ ਖਿਆਲ ਉਹਦੇ 'ਚ ਆ ਗਿਆ। ਅਤੇ ਜਿਸ ਵਕਤ ਅੱਧੀ ਰਾਤ ਹੋ ਜਾਂਦੀ ਹੈ, ਘਰ 'ਚੋਂ ਛੋਪਲੇ ਨਿਕਲਦੀ ਹੈ ਅਤੇ ਆ ਕੇ ਸਦਨੇ ਨੂੰ ਬੁਲਾਉਂਦੀ ਹੈ। ਉਸ ਵੇਲੇ ਨਾਮ ਜਪ ਰਿਹਾ, ਸਮਾਧੀ ਲੱਗੀ ਹੋਈ ਹੈ, ਪ੍ਰਭੂ ਦੀ ਯਾਦ ਵਿੱਚ, ਨੇਤਰਾਂ 'ਚੋਂ ਜਲ ਨਹੀਂ ਸੁੱਕ ਰਿਹਾ, ਕਿਉਂਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ। ਨਿਉਂ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ, ਟੋਰ ਅਨੰਤ ਜਿਨ੍ਹਾਂ ਦੀ, ਬਸਲੋਂ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤਨੇ। ਆ ਕੇ ਜਦ ਫਿੱਕੀ ਗੱਲ ਕਰੀ, ਕਹਿੰਦੀ ਭਗਤਾ ਮੈਂ ਆਈਆਂ ਜਵਾਨ ਹਾਂ, ਜਵਾਨੀ 'ਤੇ ਤਰਸ ਕਰ ਮੇਰੀ, ਝਾਕਦਾ ਵੀ ਨਹੀਂ ਉੱਧਰ ਨੂੰ, ਦੇਖਦਾ ਵੀ ਨਹੀਂ, ਗੱਲ ਵੀ ਨਹੀਂ ਕਰਦਾ। ਅਰਦਾਸ ਕਰੀ ਅੰਦਰ ਹੀ ਅੰਦਰ, ਹੇ ਪ੍ਰਭੂ ਇਸ ਦੇ ਮਨ ਨੂੰ ਸ਼ਾਂਤੀ ਦੇ, ਇਹ ਆਪਣਾ ਤਾਂ ਸਭ ਕੁਛ ਵਿਗਾੜੇ ਰਹੀ ਹੈ ਅਤੇ ਮੇਰਾ ਵੀ ਸਭ ਕੁਛ ਵਿਗਾੜਨ ਵਾਸਤੇ ਆਈ ਹੈ। ਬਾਬਾ ਫਰੀਦ ਜੀ ਐਸੀਆਂ ਵਿਸ਼ੇ ਵਾਸ਼ਨਾ ਨੂੰ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ, ਵਿਸ਼ੇ ਵਾਸ਼ਨਾ ਵਿਸ਼ਿਆਂ ਦੀਆਂ ਵਾਸ਼ਨਾਵਾਂ ਜਿੰਨੀਆਂ ਵੀ ਹੈ, ਕਹਿਣ ਲੱਗੇ ਇਹ ਤਾਂ ਗੰਦਲਾਂ ਨੇ ਵਿਓ ਦੀਆਂ ਭਰੀਆਂ ਹੋਈਆਂ, ਉੱਤੇ ਕੈਪਸੂਲ ਖੰਡ ਚਾੜੀ ਹੋਈ ਹੈ, ਜਿਹਨੇ ਖਾਧਾ ਹੈ ਉਹ ਉਜੜ ਗਏ ਨੇ, ਇੱਕ ਉਜੜ ਗਏ ਨੇ ਇੱਕ ਉਜੜ ਰਹੇ ਨੇ, ਸੋ ਝਾਕ ਨਹੀਂ ਰਿਹਾ ਦੇਖ ਨਹੀਂ ਰਿਹਾ, ਕਿਉਂਕਿ ਇਹ ਜੋ ਕਰਮ ਹੈ ਸਾਧ ਜੀ ਗੁਰੂ ਘਰ ਦੇ ਅੰਦਰ ਗੁਰੂ ਮਹਾਰਾਜ ਨੇ ਸਖ਼ਤ ਮਨਾਹੀ ਕੀਤੀ ਹੈ। ਪੰਜ ਪਿਆਰੇ ਰਹਿਤ ਦੇ ਵਿੱਚ ਚੰਗੀ ਤਰ੍ਹਾਂ ਸਾਵਧਾਨ ਕਰਦੇ ਅਤੇ ਰਹਿਤਨਾਮਿਆਂ 'ਚ ਹੁਕਮ ਆਉਂਦਾ ਹੈ ਕਿ ਮਾਏ ਭੈਣ ਜੋ ਆਵੇ ਸੰਗਤ, ਜਿਹੜੀ ਮਾਂ ਅਤੇ ਭੈਣ ਬੀਬੀਆਂ ਸੰਗਤ ਵਿੱਚ ਆਉਂਦੀਆਂ, ਜੇ ਕੋਈ ਬੁਰੀ ਦ੍ਰਿਸ਼ਟ ਰੱਖਦਾ ਹੈ, ਦ੍ਰਿਸ਼ਟ ਬੁਰੀ ਦੇਖੇ ਤਾਂ ਸੰਗਤ, ਉਹਦੇ ਵੱਲ ਨੂੰ ਵਾਰ ਵਾਰ ਬੁਰੀ ਦ੍ਰਿਸ਼ਟ ਕਰਕੇ ਦੇਖਦਾ ਹੈ, ਸਿੱਖ ਹੋਏ ਜੋ ਕਰੇ ਕ੍ਰੋਧ, ਆਹ ਵੀ ਬਚਨ ਸੁਣ ਲਓ, ਜਿਹੜਾ ਸੁੱਖ ਸਿੱਖ ਹੋ ਕੇ ਕ੍ਰੋਧ ਦੇ ਵਸ ਆਉਂਦਾ ਹੈ, ਕ੍ਰੋਧ ਕਰਦਾ, ਕੰਨਿਆ ਮੂਲ ਨਾ ਦੇਵੇ ਸੋ ਧੀ ਭੈਣ ਕਾ ਪੈਸਾ ਖਾਏ, ਗੋਬਿੰਦ ਸਿੰਘ ਧੱਕੇ ਜਮ ਖਾਏ, ਕਹਿੰਦੇ ਧੱਕੇ ਮਿਲਣੇ ਨੇ ਜਮਾਂ ਦੇ ਉਹਨੂੰ, ਵਾਹਿਗੁਰੂ ਬਿਨ ਕਹੇ ਜੋ ਪਾਵੇ, ਜਦ ਪ੍ਰਸ਼ਾਦ ਛਕਦਾ ਪਹਿਲਾਂ ਵਾਹਿਗੁਰੂ ਕਹੇ, ਵਾਹਿਗੁਰੂ ਕਹੇ ਤੇ ਬਗੈਰ ਜਿਹੜਾ ਬੁਰਕੀ ਪਾਉਂਦਾ। ਬੇਸ਼ਵਾ ਦੁਆਰੇ ਸਿੰਘ ਜੋ ਜਾਵੇ, ਬਸ ਪਰ ਇਸਤਰੀ ਸਿਉਂਦੇ ਹੋ ਲਵਾਵੇ, ਆਪਣੀ ਇਸਤਰੀ ਨੂੰ ਛੱਡ ਕੇ ਬਗਾਨੀਆਂ ਇਸਤਰੀਆਂ ਨਾਲ ਪਿਆਰ ਪਾਵੇ, ਕਿਉਂਕਿ ਆਪਣੀ ਇਸਤਰੀ ਵਾਲਾ ਇੱਕ ਨਾਰੀ ਸਦਾ ਜਤੀ, ਪਰ ਨਾਰੀ ਧੀ ਪੈਣ ਵਿਖਾਣੇ। ਬਹੁਤ ਸਖ਼ਤ ਤੰਬੀਹ ਕੀਤੀ ਗਈ ਹੈ ਇੱਥੇ, ਇੱਥੇ ਅਗਰ ਮਗਰ ਕੋਈ ਨਹੀਂ ਹੈ ਕਿਸੇ। ਕਹਿੰਦੇ ਜਿਹੜਾ ਪਰ ਇਸਤਰੀ ਸੀ ਉਹ ਨਿਉਂ ਲਗਾਵੇ, ਨਿਉਂ ਲਗਾਉਂਦਾ ਹੈ, ਰੁੱਖ ਕਰਦਾ ਹੈ, ਘਰ ਵਿੱਚ ਬੇਵਿਸ਼ਵਾਸੀ ਪੈਦਾ ਕਰਦਾ ਹੈ। ਕਹਿੰਦੇ ਉਹ ਕੀ ਕਰਦਾ ਹੈ? ਕਹਿੰਦੇ ਗੋਬਿੰਦ ਸਿੰਘ ਮੈਂ ਸਿੱਖ ਨਾ ਪਾਵਾਂ, ਮੈਨੂੰ ਉਹ ਸਿੱਖ ਬਿਲਕੁਲ ਨਹੀਂ ਪਾਉਂਦਾ। ਪਰ ਬੇਟੀ ਕੋ ਬੇਟੀ ਜਾਣਾ ਹੈ, ਪਰ ਇਸਤਰੀ ਕੋ ਮਾਤ ਵਿਖਾਣਾ ਹੈ। ਆਪਣੀ ਇਸਤਰੀ ਸੋ ਰੱਤ ਹੋਈ, ਆਪਣੀ ਇਸਤਰੀ ਨਾਲ ਪਿਆਰ, ਕੇਵਲ ਪਿਆਰ ਇਸਤਰੀ ਨਾਲ, ਆਪਣੀ ਨਾਲ ਬਗਾਨੀ ਇਸਤਰੀ ਨੂੰ ਮਾਂ ਭੈਣ ਜਾਣੇ। ਰਹਿਤਮਾਨ ਗੁਰਕਾ ਸਿੰਘ ਸੋਈ, ਉਹੀ ਰਹਿਤਮਾਨ ਹੈ, ਜਿਹਦੇ 'ਚ ਕਮਜ਼ੋਰੀ ਹੈ ਉਹ ਕਰੈਤੀ ਹੈ। ਵੇਖ ਬਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣ, ਪਰ ਨਾਰੀ ਜੂਆ ਦੋਰ ਕਰੈਤਾਂ ਦੱਸਦੇ ਨੇ, ਪਰ ਨਾਰੀ ਜੂਆ ਜੂਆ ਖੇਡਣਾ, ਅਸੱਤ ਝੂਠ ਬੋਲਣਾ, ਚੋਰੀ ਚੋਰੀ ਕਰਨੀ, ਮਦਰਾ ਜਾਣ ਸ਼ਰਾਬ ਪੀਣੀ। ਪਾਂਚ ਆਏ ਵੇ ਜਗਤ ਮੈਂ ਤਜੈ ਸੋ ਸਿੰਘ ਸਜਾਣ। ਮਹਾਰਾਜ ਕਹਿੰਦੇ ਸਾਨੂੰ ਇਹੀ ਉਪਦੇਸ਼ ਗੁਰੂ ਨੌਵੇਂ ਪਾਤਸ਼ਾਹ ਨੇ ਦਿੱਤਾ ਸੀ, ਸ਼ੁੱਧ ਜਪਤੇ ਹਮ ਧਰੀ ਬਚਨ ਗੁਰਦਏ ਹਮਾਰੇ। ਮੇਰੇ ਗੁਰੂ ਨੇ, ਗੁਰੂ ਨੌਵੇਂ ਪਾਤਸ਼ਾਹ ਨੇ ਸਾਤੋਂ ਬਚਨ ਲਿਆ ਸੀ। ਕਿਹੜਾ ਬਚਨ ਲਿਆ? ਕਹਿੰਦੇ ਪੂਤ ਹੈ ਪਰਨ ਤੋਹੇ ਪ੍ਰਾਣ ਜਬ ਲਗ ਘੱਟ ਥਾਰੇ, ਜਿੰਨਾ ਚਿਰ ਤੇਰੇ ਸਰੀਰ ਦੇ ਵਿੱਚ ਪ੍ਰਾਣ ਨੇ ਇਹ ਬਚਨ ਨਹੀਂ ਹਾਰਨਾ। ਕਿਹੜਾ ਬਚਨ ਹੈ? ਕਹਿੰਦੇ ਨਿਜ ਨਾਰੀ ਕੇ ਸੰਗ ਨੇਹੋ ਤੁਮ ਨਿਤ ਵਡਾਈਓ। ਆਪਣੀ ਇਸਤਰੀ ਨਾਲ ਪਿਆਰ ਦੇ ਨਾਲ ਰਹਿਣਾ, ਉਹਦੇ ਨਾਲ ਦੁਆਇਤ ਨਹੀਂ ਕਰਨੀ, ਉਹਦੇ ਨਾਲ ਪਨਾ ਨਹੀਂ ਕਰਨਾ, ਉਹਨੂੰ ਬਟਰੇ ਨਹੀਂ ਕਰਨਾ, ਉਹਨੂੰ ਧੋਖਾ ਨਹੀਂ ਦੇਣਾ। ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂਣਾ ਜਹਿਓ। ਪਰਾਈ ਨਾਰੀ ਦੀ ਸੇਜ ਤੇ ਸੁਪਨੇ ਵਿੱਚ ਵੀ ਨਹੀਂ ਗਿਆ, ਸੁਪਨੇ ਵਿੱਚ ਵੀ ਪਰਹੇਜ਼ ਕਰਨਾ, ਕਿਉਂਕਿ ਮੁੱਢ ਤੋਂ ਗੁਰਸਿੱਖਾਂ ਚਾਹੁੰਦਾ। ਸੰਤ ਰਾਮ ਇੱਕ ਗੁਰਸਿੱਖ ਹੋਇਆ, ਜਹਾਂਗੀਰ ਆਪਣੀ ਲੜਕੀ ਦਾ ਰਿਸ਼ਤਾ ਉਹਨੂੰ ਦਿੰਦਾ, ਪਰ ਗੁਰਸਿੱਖ ਨੇ ਮੰਨਿਆ ਨਾ, ਪਿਸ਼ਾਵਰ ਹਿੰਦੁਸਤਾਨ ਛੱਡ ਕੇ ਨੱਠ ਚੱਲਿਆ, ਪਿਸ਼ਾਵਰ ਤੋਂ ਫੜਿਆ, ਸੀਸ ਕੱਟਿਆ ਗਿਆ, ਜਦੋਂ ਰਿਸ਼ਤਾ ਨਾ ਮੰਨਿਆ। ਲੜਕੀ ਕਹਿਣ ਲੱਗੀ ਮੈਨੂੰ ਮਰੇ ਹੋਏ ਦੇ ਤਾਂ ਦਰਸ਼ਨ ਕਰਾ ਦਿਓ, ਮੈਂ, ਕਿਉਂਕਿ ਮੇਰੀ ਜ਼ਬਰਦਸਤ ਭਾਵਨਾ ਸੀ ਵੀ ਮੈਂ ਇਹਨੂੰ ਪ੍ਰਣਾਮ। ਜਦ ਲੈ ਕੇ ਆਉਂਦੇ ਨੇ ਥਾਲ ਦੇ ਵਿੱਚ ਰੱਖਿਆ ਹੋਇਆ, ਅਤੇ ਇਹ ਆ ਕੇ ਜਿਸ ਵਕਤ ਹੱਥ ਲਾਉਣ ਲੱਗਦੀ ਹੈ ਨਾ, ਥਾਲ ਇੱਕਦਮ ਉੱਠ ਗਿਆ। ਮਹਾਰਾਜ ਕਹਿੰਦੇ ਸਵਾ ਗਿੱਠ ਹੱਥ ਉੱਠ ਗਿਆ, ਦਸਵੇਂ ਗ੍ਰੰਥ 'ਚ ਲਿਖਿਆ ਹੋਇਆ, ਸਵਾ ਗਿਲਿਸ਼ਟ ਸਿਰ ਉੱਠਿਓ ਤਉ ਨਾ ਕਬੂਲੀ ਨਾਰ। ਥਾਲ ਨੂੰ ਛੱਡ ਕੇ ਸਵਾ ਗਿੱਠ ਉੱਚਾ ਹੋ ਗਿਆ ਉਹਦੇ ਕੱਦ ਤੋਂ, ਐਂ ਖੜੀ ਹੈ ਹੱਥ ਵਿੱਚ ਕਰੀ, ਸਿਰ ਨੇ ਮਰੇ ਹੋਏ ਕੱਟੇ ਹੋਏ ਸਿਰ ਨੇ ਵੀ ਕਬੂਲੀ ਨਹੀਂ ਹੈ, ਇੰਨਾ ਜ਼ਬਰਦਸਤ ਸਾਡੇ ਵਾਸਤੇ ਹੈ ਇਹ, ਪਹਿਲਾਂ ਤੋਂ ਹੀ ਹੈ। ਅਤੇ ਘਰ ਦਾ ਸਵਰਗ ਕਹਿੰਦੇ ਤਾਂ ਹੋਇਆ ਕਰਦਾ, ਆਗਿਆਕਾਰੀ ਤਾਂ ਪੁੱਤਰ ਹੋਵੇ ਘਰ 'ਚ, ਆਗਿਆਕਾਰੀ ਪੁੱਤਰ ਹੋਏ ਅਰ ਮਿੱਠ ਬੋਲੀ ਨਾਰ। ਗਲ ਪੈਣ ਵਾਲੀ, ਕੌੜਾ ਬੋਲਣ ਵਾਲੀ ਇਸਤਰੀ ਨਾ ਹੋਵੇ, ਧਨ ਆਪਣਾ ਜੇਬ ਵਿੱਚ ਖਰਚ ਕਰਨ ਜੋਗਾ ਪੈਸਾ ਹੋਵੇ, ਸੰਤੋਖ ਮਨ, ਮਨ ਵਿੱਚ ਸੰਤੋਖ ਹੋਵੇ। ਚਾਰ ਸਵਰਗ ਸੰਸਾਰ, ਇਹ ਚਾਰੇ ਸਵਰਗ ਨੇ ਸੰਸਾਰ ਦੇ, ਨਰਕ ਨੇ ਜਿਹੜੇ ਕਹਿੰਦੇ ਕਿੱਕਰ ਘਰ ਕਪੁੱਤ ਘਰ, ਘਰ ਵਿੱਚ ਕਿੱਕਰ ਦੇ ਕੰਡੇ ਖੰਡੇ ਰਹਿਣ, ਜਵਾਕਾਂ ਦੇ ਪੈਰਾਂ 'ਚ ਲੱਗੀ ਜਾਣ, ਅਤੇ ਕਪੁੱਤ ਹੋਵੇ ਘਰ, ਆਏ ਦੀ ਪਗੜੀ ਹੋਵੇ ਉਹਦੀ ਲਾਉਂਦਾ ਹੋਵੇ। ਘਰ ਕਲੈ ਨੀ ਨਾਰ, ਕਲੇਸ਼ ਕਰਨ ਵਾਲੀ ਘਰ ਵਿੱਚ ਇਸਤਰੀ ਹੋਵੇ। ਤਿਰਿਆ ਅੱਗੇ ਚੱਲਣਾ, ਤੀਵੀਂ ਦੀ ਸਾਰੀਆਂ ਹੀ ਗੱਲਾਂ ਮੰਨ ਕੇ, ਉਹਦੀ ਉਹ ਗੱਲ ਮੰਨ ਕੇ ਚੱਲਣਾ। ਚਾਰੇ ਨਰਕ ਸੰਸਾਰ, ਇਹ ਚਾਰ ਨਰਕ ਨੇ ਸੰਸਾਰ। ਵਿਸ਼ਿਸ਼ਟ ਜੀ ਯੋਗ ਵਿਸ਼ਿਸ਼ਟ ਦੇ ਅੰਦਰ ਸ਼੍ਰੀ ਰਾਮ ਚੰਦਰ ਜੀ ਨੂੰ ਫਰਮਾਉਂਦੇ ਨੇ ਕਿ ਹੇ ਰਾਮ ਜੀ, ਇਸਤਰੀ ਮਾਇਆ ਆਦਿ ਭੋਗਾਂ ਵਿੱਚ ਜਿਹੜਾ ਜੀਵ ਫਸਿਆ, ਫਸਿਆ ਜੀਵ ਮੂੜ ਹੋ ਕੇ ਮਹਾਂ ਅੰਧ ਅਵਸਥਾ ਨੂੰ ਪ੍ਰਾਪਤ ਹੋ ਕੇ ਮਹਾਂ ਸੁੱਖ ਆਤਮਾਨੰਦ ਨੂੰ ਭੁੱਲ ਜਾਂਦਾ, ਆਤਮਾਨੰਦ ਨਹੀਂ ਰਹਿੰਦਾ। ਜੇ ਕੋਈ ਕਹੇ ਵਿਸ਼ੇ ਭੋਗੀ, ਆਤਮਾਨੰਦ ਬਿਲਕੁਲ ਨਹੀਂ ਭੁੱਲ ਜਾਂਦਾ, ਪਰਦਾ ਪੈ ਜਾਂਦਾ ਉਹਦੇ ਉੱਤੇ। ਗਿਆਨ ਰੂਪੀ ਚੰਦਰਮਾ ਨੂੰ ਇਸ਼ਾਦਨ ਕਰਨ ਵਾਲਾ ਵਾਲੀ ਇਹ ਵਿਸ਼ਿਆਂ ਰੂਪੀ ਲਕਸ਼ਮੀ ਹੈ। ਖੜਗ ਦੀ ਧਾਰ ਕਹਿੰਦੇ ਦੇਖਣ ਨੂੰ ਬਹੁਤ ਚੰਗੀ ਲੱਗਦੀ ਹੈ, ਤਲਵਾਰ ਦੀ ਧਾਰ ਚਮਕਦੀ ਹੈ ਬਹੁਤ ਵਧੀਆ ਲੱਗਦੀ ਹੈ, ਪਰ ਜਦ ਸਪਰਸ਼ ਕਰਦੀ ਹੈ ਉਸੇ ਵੇਲੇ ਨਾਸ਼ ਕਰ ਦਿੰਦੀ ਹੈ। ਹੇ ਰਾਮ ਜੀ ਵਿਸ਼ੇ ਸੁੱਖ ਖਿਨ ਪੰਗਰ ਨੇ, ਐਂ ਸਮਝ ਲਓ ਵੀ ਸੱਪ ਦੇ ਮੂੰਹ ਦੇ ਵਿੱਚ ਜਿਵੇਂ ਡੱਡੂ ਆਇਆ ਹੋਵੇ ਅਤੇ ਉਹ ਮੱਛਰ ਖਾਵੇ, ਫਿਰ ਕਹਿੰਦਾ ਇੰਨਾ ਮੂੜ ਪੁਰਖ ਹੈ ਕਾਲ ਦੇ ਮੂੰਹ 'ਚ ਆਇਆ ਹੋਇਆ, ਫਿਰ ਵਿਸ਼ੇ ਭੋਗਾਂ ਦੀ ਲਾਲਸਾ ਕਰ। ਕਹਿਣ ਲੱਗੇ ਕਾਮ ਦਾ ਜਿਹੜਾ ਦੋਖ ਹੈ, ਦੋਖ ਦ੍ਰਿਸ਼ਟ ਨਾਲ ਪਰ ਇਸਤਰੀ ਰੁਦਰ ਮਾਸ ਕਹਿੰਦੇ, ਪਰ ਇਸਤਰੀ ਜਿਹੜੀ ਹੈ ਉਹਨੂੰ ਦੇਖਦਾ ਹੈ, ਕਹਿੰਦੇ ਕਹਿੰਦੇ ਉਹ ਹੈ ਕੀ, ਕਹਿੰਦੇ ਰੁਦਰ ਮਾਸ ਹੱਡੀਆਂ ਬਿਸ਼ਟਾ ਮੂਤਰ ਆਦਿ ਮਹਾ ਮਲੀਨ ਪੁਤਲੀ ਹੈ, ਕਹਿੰਦੇ ਜਿਹਦੇ ਉੱਤੇ ਮਸਤ ਹੁੰਦਾ ਜਾਂਦਾ, ਬਸਤਰ ਤੇ ਗਹਿਣਿਆਂ ਕਰਕੇ ਸੁੰਦਰ ਪ੍ਰਤੀਤ ਦਿੰਦੀ ਹੈ, ਲੇਕਿਨ ਇਹ ਆਤਮ ਧਨ ਦਾ ਸਪਰਸ਼ ਕਰਦੀ ਸਾਰ ਆਤਮ ਧਨ ਦਾ ਨਾਸ਼ ਕਰ ਦਿੰਦੀ ਹੈ। ਵਿਉਹ ਗੰਦਲ ਹੈ, ਦੇਖਣ ਨੂੰ ਸੁੰਦਰ ਹੈ, ਸਪਰਸ਼ ਨਾਲ ਕਹਿੰਦੇ ਮਾਰ ਦਿੰਦੀ ਹੈ। ਅਗਿਆਨ ਰੂਪੀ ਹਾਥੀ ਕਾਮ ਜੰਜੀਰ ਦਾ ਬੰਨਿਆ ਹੋਇਆ ਦੁੱਖ ਭੋਗਦਾ, ਕਾਮੀ ਪੁਰਸ਼ ਇਰਸ਼ ਇਸਤਰੀ ਦੀ ਵਾਂਛਾ ਆਪਣੇ ਨਾਸ਼ ਨਿਮਿੱਤ ਕਰਦਾ, ਜਦੋਂ ਇਸਤਰੀ ਦੀ ਪਰਾਈ ਦੀ ਚਿਤਵਨਾ ਕਰਦਾ ਕਹਿੰਦੇ ਆਪਣੇ ਨਾਸ਼ ਨੂੰ ਚਿਤਵ ਰਿਹਾ ਹੁੰਦਾ। ਉਸ ਵੇਲੇ ਬਣਦੀ ਅੱਗ ਸਭ ਕੁਛ ਜਲਾ ਦਿੰਦੀ ਹੈ, ਪਰ ਇਸਤਰੀ ਰੂਪ ਅਗਨ ਜਿਹੜੀ ਹੈ ਸਾਰੇ ਕਰਮ ਧਰਮ ਗਿਆਨ ਭ੍ਰਿਸ਼ਟ ਕਰਕੇ ਮਹਾਕੁੰਭੀ ਨਰਕ ਦੇ ਵਿੱਚ ਵਾਸਾ ਕਰਾ ਦਿੰਦੀ ਹੈ। ਕਹਿੰਦੇ ਸੱਪ ਜਿਵੇਂ ਸੱਪ ਨੂੰ ਜਿਵੇਂ ਨਿਓਲਾ ਖੜ ਚੋਂ ਕੱਢ ਕੇ ਮਾਰ ਦਿੰਦਾ ਹੈ, ਇਵੇਂ ਜਿਹੜਾ ਜਿਹੜੀ ਪਰ ਇਸਤਰੀ ਦੀ ਵਾਸ਼ਨਾ ਹੈ ਇਹ ਆਤਮਾਨੰਦੀ ਗਿਆਨਵਾਨ ਪੁਰਸ਼ ਨੂੰ ਉਸ ਮੰਡਲ ਚੋਂ ਖਿੱਚ ਕੇ ਭਸਮ ਕਰ ਦਿੰਦੀ ਹੈ। ਸੋ ਐਸਾ ਦਿਲ ਰਿਹਾ ਬੋਲਿਆ ਤੱਕ ਨਹੀਂ, ਵਾਪਸ ਗਈ। ਇਹਨੇ ਕਿਹਾ ਡਰਦਾ ਇਹ ਵੀ ਮੇਰਾ ਪਤੀ ਕਿਤੇ ਆ ਨਾ ਜਾਵੇ। ਉਸੇ ਵੇਲੇ ਉਹਨੇ ਵੱਡਾ ਛੁਰਾ ਚੱਕਿਆ, ਜ਼ੋਰ ਨਾਲ ਸੁੱਤੇ ਪਏ ਦੇ ਮਾਰਿਆ, ਸਿਰ ਗਰਦਨ ਨਾਲੋਂ ਲਹਿਦਾ ਧਰਤਾ, ਬਾਲਾਂ ਤੋਂ ਕੇਸਾਂ ਤੋਂ ਫੜਿਆ, ਫੜ ਕੇ ਲਿਆ ਕੇ ਮੂਹਰੇ ਰੱਖਤਾ। ਲੈ ਕਹਿੰਦੀ ਭਗਤਾ ਆਹ ਜੂੜ ਵੀ ਵੱਢਦਾ ਜਿਹੜਾ ਤੇਰੇ ਅਤੇ ਮੇਰੇ ਵਿੱਚ ਰੁਕਾਵਟ ਸੀ। ਕਹਿੰਦਾ ਮਾਤਾ ਐਡਾ ਮਾੜਾ ਕੰਮ ਤੈਂ ਕਰੇ। ਕਹਿੰਦੀ ਮੈਂ ਤੇਰੀ ਮਾਤਾ ਮੂਤਾ ਕੋਈ ਨਹੀਂ ਲੱਗਦੀ, ਨਾ ਮੈਂ ਤੇਰੀ ਭੈਣ ਲੱਗਦੀ ਹਾਂ, ਮੈਂ ਤਾਂ ਔਰਤ ਹਾਂ, ਮੇਰੇ ਨਾਲ ਔਰਤਾਂ ਵਰਗਾ ਪਿਆਰ ਕਰ। ਜੇ ਤੈਨੂੰ ਇੱਥੇ ਡਰ ਲੱਗਦਾ ਤਾਂ ਅੱਜ ਅੱਧੀ ਰਾਤ ਰਹਿੰਦੀ, ਆਪਾਂ ਨੱਠ ਚੱਲੀਏ, ਨਿਕਲ ਚੱਲੀਏ, ਗਹਿਣੇ ਮੈਂ ਬੰਨ ਲਿਆਈ ਹਾਂ ਸਾਰੇ। ਜਵਾਬ ਦੇ ਤਾ, ਵਿਰਾਗੀ ਪੁਰਸ਼ ਸੀ, ਉਹਨੂੰ ਕਿਸੇ ਵਿਸ਼ੇ ਵਾਸ਼ਨਾ ਦੇ ਵਿੱਚ ਇੰਟਰਸਟ ਨਹੀਂ ਸੀ, ਦਿਲਚਸਪੀ ਨਹੀਂ ਸੀ। ਉਸਨੇ ਫਿਰ ਰੂਪਕ ਖੇਲਿਆ, ਬਈ ਪਤੀ ਤਾਂ ਮਾਰੇ ਦਿੱਤਾ, ਹੁਣ ਇਹ ਬੰਦਾ ਵੀ ਮੇਰੇ ਹੱਥੋਂ ਸੁੱਕਾ ਨਾ ਜਾਵੇ, ਰੌਲਾ ਪਾ ਦਾ। ਉੱਚੀ ਉੱਚੀ ਚੀਕਾਂ ਮਾਰਨ ਲੱਗ ਗਈ, ਬਚਾਓ ਬਚਾਓ, ਮੈਂ ਮਾਰੀ ਗਈ, ਮੈਂ ਲੁੱਟੀ ਗਈ। ਇਕੱਠ ਹੋ ਗਿਆ ਪਿੰਡ ਦਾ, ਕਹਿੰਦੇ ਆਹ ਜਿਹੜਾ ਬੰਦਾ ਬੈਠਾ ਹੈ ਇਹ ਮੈਨੂੰ ਲਿਜਾਣਾ ਚਾਹੁੰਦਾ ਸੀ ਜ਼ਬਰਦਸਤੀ, ਅਤੇ ਮੇਰਾ ਪਤੀ ਮਾਰ ਦਿੱਤਾ ਇਸ। ਉਹਨਾਂ ਨੇ ਸਦਨੇ ਨੂੰ ਕੁੱਟਿਆ ਮਾਰਿਆ, ਦਰੱਸਿਆਂ ਨਾਲ ਬੰਨ ਲਿਆ। ਦੂਸਰਾ ਦਿਨ ਹੋਇਆ ਤਾਂ ਉਹਨੂੰ ਰਾਜੇ ਦੇ ਪੇਸ਼ ਕਰ ਦਿੱਤਾ। ਕਹਿਣ ਲੱਗੇ ਮਹਾਰਾਜ ਆਹ ਪੁਰਸ਼ ਦੇਖਣ ਨੂੰ ਸਾਧੂ ਲੱਗਦਾ ਹੈ, ਇਹਨੇ ਇੰਨਾ ਮੰਦਾ ਕਰਮ ਕਰਿਆ, ਇਹ ਬਖਸ਼ਣੇ ਯੋਗ ਨਹੀਂ। ਲੋਕ ਵੀ ਸਾਰੇ ਕਹੀ ਜਾਂਦੇ ਨੇ, ਰਾਜੇ ਨੇ ਕੁਛ ਨਹੀਂ ਵਿਚਾਰਿਆ, ਕੋਈ ਬਿਆਨ ਨਹੀਂ ਲਏ ਉਹਦੇ, ਕੋਈ ਗੱਲ ਨਹੀਂ ਪੁੱਛੀ। ਜੋਤਸ਼ੀਆਂ ਨੂੰ ਕਹਿਣ ਲੱਗਿਆ ਵੀ ਆਪਣੇ ਜਿਹੜੀ ਕੰਧ ਨਹੀਂ ਬਣਦੀ, ਕਿਲੇ ਦੀ ਗਿਰ ਜਾਂਦੀ ਹੈ, ਤੁਸੀਂ ਇਹ ਕਿਹਾ ਸੀ ਇਹਦੇ 'ਚ ਮਨੁੱਖ ਦੀ ਬਲੀ ਦੇਣੀ ਚਾਹੀਦੀ ਹੈ, ਅਤੇ ਬਲੀ ਦੇਵੋ ਇਹਦੀ, ਅਤੇ ਇਹਦੇ ਹੱਥ ਕੱਟ ਦਿਉ ਸਜ਼ਾ ਦੇ ਤੌਰ 'ਤੇ। ਦੋਵੇਂ ਹੱਥ ਕੱਟ ਦਿੱਤੇ ਗਏ। ਬੇਵਸ ਹੈ, ਸੱਚਾ ਬੰਦਾ ਹੈ, ਬਸ ਕੋਈ ਚੱਲਦਾ ਨਹੀਂ ਹੈ। ਉਸ ਵੇਲੇ ਰਾਜ ਆ ਗਏ ਅਤੇ ਜਿੱਥੋਂ ਕੰਧ ਗਿਰ ਜਾਂਦੀ ਸੀ ਉੱਥੇ ਖੜਾ ਕਰ ਲਿਆ, ਅਤੇ ਕੰਧ ਚਿਣਨ ਲੱਗ ਗਏ ਵੀ ਇਹਨੂੰ ਵਿੱਚ ਚਿਣ ਦਿਉ, ਅਤੇ ਹੁਣ ਕੰਧ ਖੜੀ ਰਹੇਗੀ। ਉਸ ਵੇਲੇ ਜਦੋਂ ਕੰਧ ਚਿਣਨੀ ਸ਼ੁਰੂ ਕਰੀ, ਗੋਡੇ ਗੋਡੇ ਆ ਗਈ, ਤਾਂ ਉਸਦੇ ਮਨ 'ਚ ਆਉਂਦਾ ਹੇ ਪ੍ਰਭੂ ਮੈਂ ਤਾਂ ਤੇਰੇ ਦਰਸ਼ਨ ਕਰਨ ਚੱਲਿਆ ਸੀ, ਅਤੇ ਮੈਂ ਤਾਂ ਰਾਹ ਵਿੱਚ ਰਹਿ ਗਿਆ, ਅਤੇ ਰਿਹਾ ਵੀ ਬੁਰੀ ਤਰ੍ਹਾਂ ਦੇ ਨਾਲ, ਤੂੰ ਹੁਣ ਕਿਰਪਾ ਕਰ ਮੇਰੇ ਆਗੂਣ ਨਾ ਵਿਚਾਰ, ਅਤੇ ਮੈਂ ਸੁਣਿਆ ਤੂੰ ਪਤਤ ਪਾਵਨ ਹੈ, ਮੇਰਾ ਨਿੱਚਾ ਹੈ, ਤੂੰ ਦੀਨਾਂ ਦਾ ਦਿਆਲ ਹੈ, ਤੇਰਾ ਨਾਂ ਹੈ ਦੀਨ ਦਿਆਲ ਹੈ, ਅਤੇ ਮੇਰੀ ਰਾਖੀ ਕਰ, ਅਤੇ ਮੈਂ ਤੇਰਾ ਭਗਤ ਨਹੀਂ ਹਾਂ, ਭਾਵੇਂ ਮੈਂ ਭਗਤੀ ਦੇ ਰਸਤੇ 'ਤੇ ਪੈ ਗਿਆ, ਪਰ ਮੈਂ ਤੇਰਾ ਭਗਤ ਨਹੀਂ। ਤੂੰ ਤਾਂ ਮੈਂ ਸੁਣਿਆ ਵੀ ਤੇਰੇ ਭਰੋਸੇ 'ਤੇ ਜਿਹੜੇ ਭੇਖ ਧਾਰਨ ਵਾਲੇ ਸੀ, ਭੇਖੀ ਬੰਦੇ ਸੀ, ਉਹਨਾਂ ਦੀ ਵੀ ਤੂੰ ਰਾਖੀ ਕਰਦਾ, ਅਤੇ ਤੂੰ ਮੇਰੀ ਵੀ ਰਾਖੀ ਕਰ, ਇਸ ਤਰ੍ਹਾਂ ਬੇਨਤੀ ਕਰਦਾ।
ਜਿਵੇਂ ਭੇਖ ਤਾਰੀਆਂ ਨੂੰ ਵਹੀ ਰੱਖਿਆ ਐਵੇਂ ਮੈਨੂੰ ਰੱਖ ਮਾਲਕਾ, ਭੇਖ ਤਾਰੀਆਂ ਨੂੰ ਰੱਖਿਆ ਐਵੇਂ ਮੈਨੂੰ ਰੱਖ ਮਾਲਕਾ।
ਹੇ ਪ੍ਰਭੂ, ਮੈਂ ਤੇਰਾ ਭਗਤ ਨਹੀਂ ਹਾਂ ਇਹ ਤਾਂ ਮੈਨੂੰ ਵੀ ਪਤਾ ਹੈ, ਪਰ ਮੈਂ ਸੁਣਿਆ ਕਿ ਤੂੰ ਤਾਂ ਭੇਖ ਤਾਰੀਆਂ ਦੀ ਵੀ ਰਾਖੀ ਕਰਦਾ ਰਿਹਾ। ਇੱਕ ਰਾਜਾ ਸੀ, ਉਹਦੀ ਲੜਕੀ ਨੇ ਜਦੋਂ ਵਿਸ਼ਨੂੰ ਭਗਵਾਨ ਦੀ ਉਸਤਤ ਸੁਣੀ ਅਤੇ ਨਾਲ ਇਹ ਵੀ ਸੁਣਿਆ ਕਿ ਉਹ ਭਗਤ ਪਿਆਰ ਦੇ ਵਸ ਹੋ ਕੇ ਸਰੀਰ ਧਾਰੀ ਹੋ ਕੇ ਆ ਜਾਂਦੇ ਨੇ, ਤਾਂ ਉਹਨੇ ਪ੍ਰਣ ਕਰ ਲਿਆ ਵੀ ਮੈਂ ਜੇ ਸ਼ਾਦੀ ਕਰਾਊਂਗੀ ਤਾਂ ਵਿਸ਼ਨੂੰ ਭਗਵਾਨ ਜੀ ਨਾਲ ਕਰਾਊਂਗੀ। ਉਸ ਰਾਜੇ ਦੇ ਮਹਿਲਾਂ ਦੇ ਅੰਦਰ ਇੱਕ ਤਰਖਾਣ ਦਾ ਲੜਕਾ ਕੰਮ ਕਰਿਆ ਕਰਦਾ ਸੀ। ਉਸ ਨੂੰ ਕਿਸੇ ਤਰੀਕੇ ਨਾਲ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਲੜਕੀ ਵਿਸ਼ਨੂੰ ਭਗਵਾਨ ਦੇ ਨਾਲ ਸ਼ਾਦੀ ਕਰਾਉਣੀ ਚਾਹੁੰਦੀ ਹੈ। ਉਹਦਾ ਇੱਕ ਦੋਸਤ ਸੀ ਇੰਜੀਨੀਅਰ, ਉਹਦੇ ਨਾਲ ਉਹਨੇ ਗੱਲ ਕਰੀ, ਕਹਿਣ ਲੱਗਿਆ ਵੀ ਦੇਖ ਮੈਨੂੰ ਇੱਕ ਐਸਾ ਰੋਗ ਲੱਗ ਗਿਆ ਜਿਹਤੋਂ ਮੈਂ ਬੇਬਸ ਹੋਇਆ, ਉਹਨੂੰ ਇਸ਼ਕ ਦਾ ਰੋਗ ਕਹਿੰਦੇ, ਮੇਰੀ ਸੁੱਧ ਬੁੱਧ ਜਾਂਦੀ ਰਹੀ ਹੈ, ਤੂੰ ਕਿਸੇ ਤਰੀਕੇ ਨਾਲ ਮੈਨੂੰ ਕੋਈ ਐਸੀ ਕਲ ਪੁਰਜਾ ਬਣਾ ਕੇ ਦੇ ਜਿਹਦੇ ਨਾਲ ਮੈਂ ਉਸ ਰਾਜੇ ਦੇ ਮਹਿਲਾਂ ਦੇ ਉੱਤੇ ਜਾ ਕੇ ਉਤਰਿਆ। ਉਸ ਨੇ ਕੁਛ ਇਸ ਤਰ੍ਹਾਂ ਦੀ ਚੀਜ਼ ਬਣਾ ਦਿੱਤੀ ਅਤੇ ਜਿਹਨਾਂ ਨੂੰ ਪੁਰਾਣੇ ਜ਼ਮਾਨਿਆਂ 'ਚ ਉੱਡਣ ਖਟੋਲੇ ਕਹਿੰਦੇ ਹੁੰਦੇ, ਕੱਲ ਦੇ ਨਾਲ ਬਣਾ ਤਾ ਅਤੇ ਉਹ ਉਸ ਉੱਡਣ ਕਠੋਲੇ ਦੀ ਮਦਦ ਦੇ ਨਾਲ ਮਹਿਲਾਂ ਦੇ ਉੱਤੇ ਜਾ ਕੇ ਉੱਤਰ ਗਿਆ। ਖੜਕਾ ਸੁਣ ਕੇ ਲੜਕੀ ਆਪਣੇ ਮਹਿਲ 'ਤੇ ਗਈ ਤਾਂ ਦੇਖਿਆ ਵੀ ਚਾਰ ਬਾਹਾਂ ਵਾਲੇ ਭਗਵਾਨ ਮਹਿਲਾਂ 'ਤੇ ਆ ਕੇ ਉੱਤਰ ਗਏ। ਉਸ ਵੇਲੇ ਕਹਿਣ ਲੱਗਿਆ, ਕਹਿੰਦਾ ਹੇ ਲੜਕੀ, ਮੈਂ ਤੇਰੇ ਪਿਆਰ ਦਾ ਬੰਨਿਆ ਹੋਇਆ ਤੇਰੇ ਕੋਲ ਆ ਗਿਆ, ਤੂੰ ਕੀ ਚਾਹੁੰਦੀ ਹੈ? ਹੇ ਭਗਵਾਨ, ਮੈਂ ਤੇਰੇ ਨਾਲ ਸ਼ਾਦੀ ਕਰਾਉਣਾ ਚਾਹੁੰਦੀ ਹਾਂ। ਚੰਗਾ, ਮੈਂ ਸਵੇਰ ਨੂੰ ਆਵਾਂਗਾ ਪਰ ਮਨੁੱਖ ਰੂਪ 'ਚ ਆਵਾਂਗਾ, ਕਿਉਂਕਿ ਇਹ ਰਹਿਣਾ ਮੇਰਾ ਇੱਥੇ ਠੀਕ ਨਹੀਂ ਲੱਗਣਾ, ਮੈਂ ਜਿਹਾ ਜਿਹਾ ਮਨੁੱਖਾਂ ਦਾ ਰੂਪ ਹੁੰਦਾ ਉਹ ਜਿਹਾ ਰੂਪ ਧਾਰ ਕੇ ਆ। ਇਸੇ ਤਰ੍ਹਾਂ ਨਾਲ ਹੋਇਆ, ਦੂਸਰੇ ਦਿਨ ਆਇਆ, ਉਹਨੇ ਆਪਣੇ ਪਿਤਾ ਨੂੰ ਕਿਹਾ ਵੀ ਇਸ ਤਰ੍ਹਾਂ ਵਿਸ਼ਨੂੰ ਭਗਵਾਨ ਜੀ ਸਧਾਰਨ ਮਨੁੱਖ ਦਾ ਰੂਪ ਧਾਰ ਕੇ ਆ ਗਏ ਨੇ, ਮੇਰੀ ਸ਼ਾਦੀ ਕਰ ਦਿੱਤੀ ਜਾਵੇ। ਸ਼ਾਦੀ ਹੋ ਗਈ ਅਤੇ ਰਹਿਣਾ ਸ਼ੁਰੂ ਕਰ ਦਿੱਤਾ। ਰਾਜਾ ਸ਼ਰਧਾਲੂ ਸੀ, ਉਸਨੇ ਕਿਹਾ ਵੀ ਮੇਰਾ ਤਾਂ ਜੇ ਦਮਾਦ ਵਿਸ਼ਨੂੰ ਜੀ ਹੋ ਗਏ ਤਾਂ ਮੈਨੂੰ ਕਿਹੜਾ ਫਿਕਰ ਹੈ, ਫੌਜ ਮੈਂ ਖਾਮਗਾ ਫੌਜ ਦਾ ਖਰਚ ਕੀਤਾ ਹੈ, ਫੌਜ ਹਟਾ ਦਿੱਤੀ। ਨਾਲ ਦੇ ਰਾਜੇ ਨੇ ਸੁਣਿਆ ਵੀ ਰਾਜੇ ਨੇ ਫੌਜ ਹਟਾ ਤੀ, ਵੀ ਹੁਣ ਇਹਦਾ ਰਾਜ ਕਿਉਂ ਨਾ ਲਿਆ ਜਾਵੇ, ਵੀ ਕਦੇ ਵਿਸ਼ਨੂੰ ਵੀ ਆਉਂਦਾ ਮਨੁੱਖ ਬਣ ਕੇ, ਅੱਜ ਨਹੀਂ ਤਾਂ ਹੋਇਆ ਨਹੀਂ। ਜੇ ਜ਼ਰੂਰ ਕੋਈ ਟਪਲਾ ਤਾਂ ਉਸਨੇ ਫੌਜਕਸ਼ੀ ਕਰ ਦਿੱਤੀ, ਸੁਨੇਹਾ ਭੇਜਿਆ ਕਿ ਤੂੰ ਸਰੈਂਡਰ ਕਰ ਦੇ, ਨਹੀਂ ਮੈਂ ਸ਼ਹਿਰ ਨੂੰ ਉਜਾੜ ਦਾਂਗਾ, ਲੁੱਟ ਲਾਂਗਾ ਅਤੇ ਤੈਨੂੰ ਕੈਦ ਕਰ ਲਾਂਗਾ। ਉਸ ਵੇਲੇ ਆਉਂਦਾ ਹੈ, ਆ ਕੇ ਉਸਨੂੰ ਬਣੌਟੀ ਵਿਸ਼ਨੂੰ ਨੂੰ ਕਹਿਣ ਲੱਗਿਆ, ਹੇ ਭਗਵਾਨ, ਆਪ ਤਾਂ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ, ਵੀ ਉਸ ਰਾਜੇ ਨੇ ਹਮਲਾ ਕਰ ਦਿੱਤਾ ਅਤੇ ਉਹ ਆ ਕੇ ਜੇ ਅੰਦਰ ਆ ਗਿਆ ਤਾਂ ਬੇਪਤੀ ਕਰੇਗਾ ਅਤੇ ਆਪਾਂ ਨੂੰ ਫੜ ਲਏਗਾ, ਤੁਹਾਨੂੰ ਵੀ ਮੈਨੂੰ ਵੀ ਸਾਰਿਆਂ ਨੂੰ। ਤੁਸੀਂ ਤਾਂ ਭਗਵਾਨ ਸਰਬ ਕਲਾ ਸਮਰੱਥ ਹੋ, ਤੁਸੀਂ ਰਾਖੀ ਕਰੋ ਆਪ। ਇੰਨਾ ਕਹਿ ਕੇ ਚਲਿਆ ਜਾਂਦਾ। ਉਹ ਰਾਜਾ ਵੱਧਦਾ ਵੱਧਦਾ ਉਹ ਸ਼ਹਿਰ ਦੀ ਚਾਰ ਦੀਵਾਰੀ 'ਚ ਆ ਗਿਆ, ਦਰਵਾਜ਼ੇ ਬੰਦ ਨੇ। ਇੱਧਰ ਇਹਨੇ ਦੇਖਿਆ ਵੀ ਉਹ ਤਾਂ ਆ ਗਿਆ, ਹੁਣ ਕੀ ਹੋਊਗਾ, ਹੁਣ ਤਾਂ ਪਾ ਚੁੱਕਣਾ, ਮਰਨਾ ਹੀ ਮਰਨਾ ਮੈਂ। ਇਸ ਨੇ ਫਾਰ ਰੱਸਾ ਟੰਗਿਆ, ਫਾਹ ਲੈਣ ਵਾਸਤੇ ਉੱਤੇ ਚੜ ਗਿਆ ਕੁਰਸੀ ਦੇ ਟੇਬਲ 'ਤੇ। ਗਲ 'ਚ ਜਦ ਫਾਉਣ ਲੱਗਿਆ, ਵਿਸ਼ਨੂੰ ਭਗਵਾਨ ਪ੍ਰਗਟ ਹੋ ਗਏ, ਕਹਿੰਦੇ ਉਹ ਮੂਰਖਾ ਮੈਨੂੰ ਬਦਨਾਮ ਕਰਨਾ ਤੈ, ਹੁਣ ਦੁਨੀਆਂ ਨੇ ਨਹੀਂ ਕਹਿਣਾ ਵੀ ਪਖੰਡੀ ਮਰਿਆ, ਪੇਖੀ ਮਰਿਆ, ਸਭ ਨੇ ਕਹਿਣਾ ਵੀ ਵਿਸ਼ਨੂੰ ਭਗਵਾਨ ਮਰਿਆ, ਅਤੇ ਤਾਂ ਸਾਰੀ ਦੁਨੀਆ ਨਾਸਤਕ ਹੋ ਜੂ। ਜਾ ਹੁਣ ਮੈਂ ਤੈਨੂੰ ਸ਼ਕਤੀ ਦਿੰਦਾ, ਆਪਣੀ ਸ਼ਕਤੀ ਵਰਤ ਅਤੇ ਜਿੱਧਰ ਨੂੰ ਤੂੰ ਹੱਥ ਕਰੇਗਾ ਫੌਜਾਂ ਨੱਠ ਜਾਣਗੀਆਂ। ਉਸ ਤਰ੍ਹਾਂ ਹੀ ਕੀਤਾ ਅਤੇ ਸਾਰੀ ਫੌਜ ਨੱਠ ਗਈ। ਸਦਨਾ ਜੀ ਕਹਿਣ ਲੱਗੇ, ਹੇ ਪ੍ਰਭੂ, ਉਹ ਕਾਮੀ ਪੁਰਸ਼ ਨਿਰਪਕੰਨਿਆ ਕੇ ਕਾਰਨ ਨੇ, ਇੱਕ ਭਇਓ ਭੇਖ ਤਾਰੀ, ਕਾਮ ਆਰਥੀ ਸਵਾਰਥੀ, ਬਾਕੀ ਪੈ ਸਵਾਰੀ, ਅਤੇ ਮੇਰੀ ਤਾਂ ਤੂੰ ਲਾਜ ਰੱਖੇ ਲੈ। ਆਵਾਜ਼ ਆਈ, ਕਹਿੰਦੇ ਸਦਨਿਆ, ਤੇਰਾ ਕਰਮ ਇਹੋ ਜਿਹਾ, ਤੇਰੇ ਹੱਥ 'ਚੋਂ ਵੱਢੇ ਗਏ ਨੇ, ਕਰਮ ਕਰਕੇ ਵੱਢੇ ਗਏ। ਪਿਛਲੇ ਜਨਮ 'ਚ ਤੂੰ ਇੱਕ ਸਾਧੂ ਸੀ, ਕਸਾਈ ਗਊ ਫੜੀ ਲਈ ਜਾਂਦਾ ਸੀ, ਉਹ ਛੁੱਟ ਗਈ ਉਹ ਤੋਂ, ਅਤੇ ਤੇਰੇ ਕੋਲ ਪਿੱਛੇ ਆ ਗਈ, ਟੋਇਆਂ 'ਚ ਖੜੀ ਹੈ। ਕਸਾਈ ਨੇ ਆ ਕੇ ਤੈਨੂੰ ਪੁੱਛਿਆ ਕਿ ਗਊ ਕਿੱਥੇ ਹੈ, ਤੈਂ ਦੱਸ ਦਿੱਤਾ, ਦੋਵੇਂ ਹੱਥ ਪਿੱਛੇ ਨੂੰ ਕਰਕੇ ਮੋਣੀ ਸੀਗਾ, ਬੋਲਦਾ ਹੈ ਨਹੀਂ ਸੀ ਵੀ ਮੇਰੇ ਪਿੱਛੇ, ਉਹਨੇ ਗਊ ਮਾਰ ਦਿੱਤੀ। ਕਹਿੰਦੇ ਹੁਣ ਕਰਮ ਨੇ ਉਹਨੂੰ ਇਸਤਰੀ ਪਤੀ ਬਣਾ ਦਿੱਤਾ, ਅਤੇ ਉਹਨੇ ਆਪਣਾ ਪਤੀ ਵੱਢ ਦਿੱਤਾ, ਉਹ ਕਸਾਈ ਸੀ, ਤੇਰਾ ਵੀ ਕਸੂਰ ਸੀ, ਤੇਰੇ ਦੋਵੇਂ ਹੱਥ ਕੱਟ ਦਿੱਤੇ ਗਏ ਕਸੂਰ 'ਚ, ਅਤੇ ਤੈਂ ਕਰਮ ਕਰਿਆ। ਉਸ ਵੇਲੇ ਕਹਿਣ ਲੱਗਿਆ, ਹੇ ਪ੍ਰਭੂ, ਮੈਂ ਤਾਂ ਇਸ ਨੇਚੇ 'ਚ ਹਾਂ ਕਿ ਤੇਰੀ ਸ਼ਰਨ ਲੈਣ ਦੇ ਨਾਲ ਸਾਰੇ ਕਰਮਾਂ ਦਾ ਨਾਸ਼ ਹੋਣਾ, ਪਰ ਫਿਰ ਜੇ ਕਰਮਾਂ ਦਾ ਨਾਸ਼ ਨਹੀਂ ਸੀ ਹੋਣਾ, ਫਿਰ ਤੇਰੇ ਗੁਣ ਜਿਹੜੇ ਨੇ ਉਹ ਕਿਹੜੇ ਕੰਮ ਆਉਣਗੇ? ਇਸ ਤਰ੍ਹਾਂ ਕਹਿੰਦਾ,
ਜੋ ਕਰਮ ਨਾ ਨਾਸੇ ਜੀ, ਜੋ ਕਰਮ ਨਾ ਨਾਸੇ ਜੀ, ਕਰਮ ਨਾ ਨਾਸੇ ਜੀ, ਜੋ ਕਰਮ ਨਾ ਨਾਸੇ ਜੀ, ਸਭ ਗੁਣ ਕਾਹੀ ਜਗਤ ਗੁਰਾ, ਸਭ ਗੁਣ ਕਾਹੀ ਜਗਤ ਗੁਰਾ, ਸਭ ਗੁਣ ਕਾਹੀ ਜਗਤ ਗੁਰਾ,
ਜਗਤ ਗੁਰਾ, ਜੋ ਕਰਮ ਨਾ ਨਾਸ਼ੇ, ਸਿੰਘ ਸ਼ਰਨ ਕਤ ਜਾਈਐ ਜੋ ਜੰਬਕ ਗਰਾਸੇ। ਹੇ ਪ੍ਰਭੂ,